ਸੱਚੀ ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਬਾਣੀ ਕੀ ਹੈ? ਇਹ ਸੱਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸੱਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਦਰ ਦਰ ਦਾ ਤੂੰ ਮੰਗਣਾ ਛੱਡ ਦੇ, ਤੇ ਮੰਗਤੀ ਬਣ ਜਾ ਤੂੰ ਇੱਕ ਦਰ ਦੀ, ਇੱਕੋ ਪਤੀ ਨਾਲ ਅਕਦ ਪੜਾ ਕੇ ਮਾਲਿਕ ਬਣ ਜਾਇਓ ਸੇ ਕਰ ਦੀ। ਕੀ ਅਸ਼ਰਾ ਦਿਆ ਆਨ ਮਾਨਿਆ, ਕੀ ਅਸ਼ਰਾ ਦਿਆ ਆਨ ਮਾਨਿਆ, ਰੱਬਾ ਇਸ ਤੀਵੀ ਨੂੰ ਰਿਹਾਨ ਕਰਨਾ, ਉਹ ਰੱਬਾ ਇਸ ਤੀਵੀ ਨੂੰ ਰਿਹਾਨ ਕਰਨਾ, ਮੂਸਾ ਵਾਂਗ ਕੋਈ ਫਤਵਾ ਲਗਾ, ਵਾਂਗ ਕੋਈ ਫਤਵਾ ਲਗਾ, ਅਸਾਂ ਇਸ ਤੀਮੀ ਦਾ ਪਛਾਣ ਕਰਨਾ, ਅਸਾਂ ਇਸ ਤੀਮੀ ਦਾ ਪਛਾਣ ਕਰਨਾ। ਆਪਣੇ ਸ਼ੋਹਰ ਹਕੀਕੀ ਨੂੰ ਇਹ ਤਾਂ ਭੁੱਲ ਗਈ ਨਾਰੀ ਹੈ, ਆਪਣੇ ਸ਼ੋਹਰ ਹਕੀਕੀ ਨੂੰ ਇਹ ਤਾਂ ਭੁੱਲ ਗਈ ਨਾਰੀ ਹੈ, ਮੂਸਾ ਆਖਿਆ ਤਰੇ ਤਰੇ ਚ ਆ, ਤਰਸ ਜਰਾ ਨੀ ਕਰਨਾ, ਉਹ ਐਸੀਆਂ ਤੇ ਤਰਸ ਜਰਾ ਨੀ ਕਰਨਾ। ਜਬਾਨੀ ਹੈ ਉਸ ਬਾਪ ਰੂਹਾਨੀ ਨੇ, ਦਿੱਤਾ ਹੁਕਮ ਜਬਾਨੀ ਹੈ ਉਸ ਬਾਪ ਰੂਹਾਨੀ ਨੇ, ਮੂੰਹ ਬੰਦ ਕੀਤਾ ਬਾਬੀਆਂ ਦਾ, ਬਾਦਸ਼ਾਹ ਸੁਲਤਾਨੀ ਨੇ ਮੂੰਹ ਬੰਦ ਕੀਤਾ ਪਾਪੀਆਂ ਦਾ ਉਸ ਸ਼ਾਹ ਸੁਲਤਾਨੀ ਨੇ ਕੱਖ ਦੂਜਿਆਂ ਦਾ ਕੱਢ ਦੇ ਗਿਆ ਕੱਖ ਦੂਜਿਆਂ ਦਾ ਕੱਢ ਦੇ ਗਿਆ ਆਪਣੇ ਸ਼ਤੀਰ ਤੇ ਨਿਗਾਹ ਨੀ ਕਰਨਾ ਆਪਣੇ ਸ਼ਤੀਰ ਤੇ ਨਿਗਾਹ ਨੀ ਕਰਨਾ ਸਿਰ ਨੂੰ ਚੁਕਾ ਕੇ ਤੇ ਬੇਆ ਉਂਗਲੀ ਚਲਾਉਂਦਾ ਯਸੂ ਸਿਰ ਨੂੰ ਚੁਕਾ ਕੇ ਤੇ ਬੇਆ ਉਂਗਲੀ ਚਲਾਉਂਦਾ ਇੱਕ ਇੱਕ ਦੇ ਗੁਨਾਹਾਂ ਨੂੰ ਯਸੂ ਲਿਖਦਾ ਜਾਂਦਾ ਇੱਕ ਇੱਕ ਦੇ ਗੁਨਾਹਾਂ ਨੂੰ ਯਸੂ ਲਿਖਦਾ ਜਾਂਦਾ ਏ ਜੇ ਤੂੰ ਪਾਕਿਆ ਤਾਂ ਪੱਥਰ ਉਠਾ ਜੇ ਤੂੰ ਪਾਕਿਆ ਤਾਂ ਪੱਥਰ ਉਠਾ ਐਵੇਂ ਇਹਦੀ ਜਿੰਦ ਨੂੰ ਤਬਾਹ ਨੀ ਕਰਨਾ
ਪਿਆਰੇ ਦੋਸਤੋ ਇਸ ਸੱਚੀ ਬਾਣੀ ਪ੍ਰੋਗਰਾਮ ਵਿੱਚ ਮੈਂ ਆਪ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਦੂਸਰਾ ਇਤਿਹਾਸ ਉਸ ਦਾ 17 ਅਧਿਆਏ ਉਸ ਦੀ 1 ਆਇਤ ਤੋਂ ਲੈ ਕੇ 18 ਅਧਿਆਏ ਉਸ ਦੀ 34 ਆਇਤ ਤੱਕ ਵਿਚਾਰ ਕਰਾਂਗੇ ਇਸ ਵਚਨ ਦੇ ਹਿੱਸੇ ਦਾ ਮੁੱਖ ਵਿਸ਼ਾ ਯਹੋਸ਼ਾਫਟ ਦੇ ਰਾਜ ਕਾਲ ਦੌਰਾਨ ਚੰਗੇ ਰਾਜ ਦਾ ਜ਼ਿਕਰ ਹੈ ਇਹ ਹਿੱਸਾ ਚੰਗੇ ਰਾਜ ਕਾਲ ਦੇ ਲਿਖੇ ਜਾਣ ਦਾ ਦੂਸਰਾ ਮਹਾਨ ਸਮਾਂ ਹੈ ਇਹ ਆਸਾ ਦੇ ਰਾਜਕਾਲ ਨਾਲੋਂ ਕਿਤੇ ਮਹਾਨ ਸੀ ਯਹੋਸ਼ਾਫਾਤ ਆਸਾ ਦਾ ਪੁੱਤਰ ਇੱਕ ਅਜਿਹਾ ਮਨੁੱਖ ਸੀ ਜਿਸ ਨੇ ਚਮਤਕਾਰੀ ਢੰਗ ਨਾਲ ਪਰਮੇਸ਼ਵਰ ਰਾਹੀਂ ਚੰਗੇ ਕਾਰਜ ਕੀਤੇ ਯਾਦ ਰੱਖੋ ਕਿ ਇਤਿਹਾਸ ਦੀਆਂ ਪੋਥੀਆਂ ਰਾਜਿਆਂ ਦੇ ਕਾਰਜਕਾਲ ਬਾਰੇ ਪਰਮੇਸ਼ਵਰ ਦੀ ਮਰਜ਼ੀ ਦਾ ਬਿਆਨ ਕਰਦੀਆਂ ਹਨ ਅਤੇ ਇਹ ਦਰਜ ਵੀ ਕੀਤਾ ਹੋਇਆ ਹੈ ਕਿ ਪਰਮੇਸ਼ਵਰ ਇਹਨਾਂ ਰਾਜਿਆਂ ਦੇ ਰਾਜਕਾਲ ਦੌਰਾਨ ਕਿਸ ਚੀਜ਼ ਨੂੰ ਮਹੱਤਵ ਦਿੰਦਾ ਹੈ ਇਸ ਤੋਂ ਬਾਅਦ ਅਸੀਂ ਪਹਿਲਾਂ ਦੂਸਰਾ ਇਤਿਹਾਸ ਦੀ ਪੋਥੀ ਉਸਦਾ 17 ਅਧਿਆਏ ਉਸ ਦੀਆਂ ਪਹਿਲੀਆਂ 9 ਆਇਤਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚੋਂ ਪੜ੍ਹਦੇ ਹਾਂ ਲਿਖਿਆ ਹੈ ਉਸਦਾ ਪੁੱਤਰ ਯਹੋਸ਼ਾਫਾਤ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਸਨੇ ਇਸਰਾਇਲ ਦੇ ਟਾਕਰੇ ਲਈ ਆਪਣੇ ਆਪ ਨੂੰ ਸ਼ਕਤੀਵਾਨ ਬਣਾਇਆ ਉਸਨੇ ਯਹੂਦਾ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫੌਜਾਂ ਰੱਖੀਆਂ ਅਤੇ ਯਹੂਦਾ ਦੇ ਦੇਸ਼ ਵਿੱਚ ਅਤੇ ਅਫਰਾਇਮ ਦੇ ਉਹਨਾਂ ਸ਼ਹਿਰਾਂ ਵਿੱਚ ਜਿਹੜੇ ਉਸਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ ਅਤੇ ਯਹੋਵਾ ਯਹੋਸ਼ਾਫਾਟ ਦੇ ਨਾਲ ਸੀ ਕਿਉਂ ਜੋ ਉਸਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਰਾਹਾਂ ਅਨੁਸਾਰ ਸੀ ਅਤੇ ਉਹ ਬਿਆਲਾਂ ਦਾ ਤਾਲਬ ਨਾ ਬਣਿਆ ਸਗੋਂ ਆਪਣੇ ਪਿਤਾ ਦੇ ਪਰਮੇਸ਼ਵਰ ਦਾ ਸ਼ਰਧਾਲੂ ਬਣਿਆ ਅਤੇ ਉਸਦੇ ਹੁਕਮਾਂ ਉੱਤੇ ਚੱਲਦਾ ਰਿਹਾ ਅਤੇ ਇਸਰਾਇਲ ਜਿਹੇ ਕੰਮ ਨਾ ਕੀਤੇ ਇਸ ਲਈ ਯਹੋਵਾ ਨੇ ਉਸਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਸਾਰਾ ਯਹੂਦਾ ਯਹੋਸ਼ਾਫਾਟ ਦੇ ਕੋਲ ਚੜਾਵੇ ਲੈ ਕੇ ਆਏ ਅਤੇ ਉਸ ਦੀ ਦੌਲਤ ਤੇ ਇੱਜ਼ਤ ਵਿੱਚ ਬਹੁਤ ਵਾਧਾ ਹੋਇਆ ਉਸਦਾ ਦਿਲ ਯਹੋਵਾ ਦਿਆਂ ਰਾਹਾਂ ਵਿੱਚ ਮਗਨ ਸੀ ਉਸਨੇ ਉੱਚੇ ਸਥਾਨਾਂ ਅਤੇ ਟੁੰਡਾਂ ਨੂੰ ਯਹੂਦਾ ਵਿੱਚੋਂ ਦੂਰ ਕਰ ਦਿੱਤਾ ਆਪਣੇ ਰਾਜ ਦੇ ਤੀਜੇ ਵਰੇ ਉਸਨੇ ਆਪਣੇ ਸਰਦਾਰਾਂ ਨੂੰ ਅਰਥਾਤ ਬਨ ਹੈਯਲ ਓਬਦਿਆ ਜ਼ਕਰਿਆ ਨਥਨਾਇਲ ਅਤੇ ਮਿਕਾਇਆ ਨੂੰ ਯਹੂਦਾ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਘੱਲਿਆ ਅਤੇ ਉਹਨਾਂ ਦੇ ਨਾਲ ਇਹ ਲੇਵੀ ਸਨ ਸ਼ਮਾਇਆ ਨਥਨਿਆ ਜ਼ਬਦਿਆ ਅਸਾਹੇਲ ਸ਼ਮੀਰਮੋਥ ਯੋਹਨਾਥਾਨ ਅਦੋਨੀਜਾ ਤੋਬੀਆ ਅਰਟੋਬ ਅਦੋਨੀਜਾ ਲੇਵੀਆਂ ਵਿੱਚੋਂ ਅਤੇ ਇਹਨਾਂ ਦੇ ਨਾਲ ਅਲੀ ਸ਼ਾਮਾ ਔਰ ਯਹੋਰਾਮ ਜਾਜਕ ਸਨ ਸੋ ਉਹਨਾਂ ਨੇ ਯਹੋਵਾ ਦੀ ਵਿਵਸਥਾ ਦੀ ਪੋਥੀ ਨਾਲ ਰੱਖ ਕੇ ਯਹੂਦਾ ਨੂੰ ਗਿਆਨ ਸਿਖਾਇਆ ਅਤੇ ਉਹ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ। ਇਸ ਦਾ ਮਤਲਬ ਹੈ ਕਿ ਉਸਨੇ ਯਹੂਦਾ ਦਾ ਰਾਜ ਇਸਰਾਇਲ ਉੱਤਰੀ ਸਾਮਰਾਜ ਦੇ ਖਿਲਾਫ ਮਜ਼ਬੂਤ ਬਣਾਇਆ। ਤੁਹਾਨੂੰ ਯਾਦ ਹੋਵੇਗਾ ਕਿ ਪਹਿਲੇ ਅਧਿਆਇ ਵਿੱਚ ਸਾਨੂੰ ਯਹੂਦਾ ਅਤੇ ਇਸਰਾਇਲ ਦੇ ਵਿਚਕਾਰ ਲੜਾਈ ਬਾਰੇ ਦੱਸਿਆ ਗਿਆ ਹੈ। ਯਹੋਸ਼ਾਫਾਟ ਆਪਣੇ ਰਾਜ ਨੂੰ ਬਚਾਉਣ ਲਈ ਉਪਾਅ ਕਰ ਰਿਹਾ ਹੈ। ਧਿਆਨ ਦਿਓ, ਉਹ ਇਸ ਵਿੱਚ ਕਹਿੰਦਾ ਹੈ ਕਿ ਉਹ ਆਪਣੇ ਪਿਤਾ ਦੇ ਪਹਿਲੇ ਰਸਤਿਆਂ ਤੇ ਹੀ ਤੁਰਿਆ, ਆਸਾ ਦੀ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਿ ਉਹ ਆਪਣੀ ਵਿਰਧ ਅਵਸਥਾ ਵਿੱਚ ਤੁਰਿਆ ਸੀ, ਪਰੰਤੂ ਜਦ ਉਹ ਇੱਕ ਨੌਜਵਾਨ ਰਾਜਾ ਸੀ, ਪ੍ਰਭੂ ਉੱਪਰ ਵਿਸ਼ਵਾਸ ਕਰਨ ਵਾਲਾ ਸੀ। ਪੁਰਾਣੇ ਨੇਮ ਵਿੱਚ ਪਰਮੇਸ਼ਵਰ ਦੀ ਕਿਰਪਾ ਦੀ ਇੱਕ ਨਿਸ਼ਾਨੀ ਨੂੰ ਵਸਤੂਵਾਦ ਦੀ ਉੱਨਤੀ ਮੰਨਿਆ ਜਾਂਦਾ ਹੈ। ਅੱਗੇ ਉਪਦੇਸ਼ਾਂ ਦੀ ਸਿੱਖਿਆ ਦਾ ਜ਼ਿਕਰ ਹੈ। ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਯਹੋਸ਼ਾਫਟ ਨੇ ਕੀ ਕੀਤਾ? ਉਸਨੇ ਵਚਨ ਦੀ ਸਿੱਖਿਆ ਦਾ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦੇ ਪ੍ਰਚਾਰ ਲਈ ਉਹਨੇ ਲੇਵੀਆਂ ਨੂੰ ਭੇਜਿਆ, ਕਿਉਂਕਿ ਇਹਨਾਂ ਕੋਲ ਦੂਰ ਸੰਚਾਰ ਦੇ ਮਸ਼ੀਨੀ ਸਾਧਨ ਨਹੀਂ ਸਨ। ਉਹਨਾਂ ਨੂੰ ਨਿੱਜੀ ਤੌਰ ਤੇ ਜਾਣਾ ਪਿਆ ਸੀ। ਯਹੋਸ਼ਾਫਟ ਨੇ ਉਹਨਾਂ ਨੂੰ ਸੈਂਕੜਿਆਂ ਅਤੇ ਹੋ ਸਕਦਾ ਹੈ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਭੇਜਿਆ। ਉਹਨਾਂ ਨੇ ਸਾਰੇ ਰਾਜ ਵਿੱਚ ਪਰਮੇਸ਼ਵਰ ਦੇ ਉਪਦੇਸ਼ਾਂ ਦੀ ਸਿੱਖਿਆ ਫੈਲਾਈ। ਮੇਰੇ ਅਜ਼ੀਜ਼ੋ, ਇਹੀ ਚੰਗੇ ਰਾਜ ਦਾ ਤਰੀਕਾ ਹੈ। ਜਦੋਂ ਤੀਕ ਕਿ ਕਲੀਸੀਆ ਪਰਮੇਸ਼ਵਰ ਦੇ ਵਚਨਾਂ ਵੱਲ ਨਹੀਂ ਜਾਂਦੀ, ਉਨਾ ਚਿਰ ਅਸਲੀ ਪੁਨਰ ਸਥਾਪਨਾ ਨਹੀਂ ਹੋਵੇਗੀ। ਅੱਜ ਦੇ ਯੁੱਗ ਵਿੱਚ ਅਦਭੁਤ ਚੀਜ਼ਾਂ ਵਾਪਰ ਰਹੀਆਂ ਹਨ। ਕੁਝ ਲੋਕ ਕਲੀਸੀਆ ਦੇ ਅੰਦਰ ਵਾਰ ਹਨ ਅਤੇ ਕੁਝ ਬੰਦੋਬਸਤੀ ਕਲੀਸੀਆ ਦੇ ਬਾਹਰ ਵਾਰ ਹਨ। ਅਗਰ ਉਹਨਾਂ ਨੂੰ ਪਰਮੇਸ਼ਵਰ ਦੇ ਵਚਨਾਂ ਨਾਲ ਜੋੜਿਆ ਜਾਵੇਗਾ ਤਾਂ ਉਸਦਾ ਨਤੀਜਾ ਪੁਨਰ ਸੁਰਜੀਤੀ ਹੋਵੇਗਾ। ਹੁਣ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਦੀ ਪ੍ਰਤੀਕਿਰਿਆ ਵੇਖੋ। ਆਓ ਅਸੀਂ 17 ਅਧਿਆਏ ਉਸ ਦੀਆਂ 10 ਤੋਂ ਲੈ ਕੇ 19 ਆਇਤਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚੋਂ ਪੜ੍ਹਦੇ ਹਾਂ। ਤਾਂ ਯਹੋਵਾ ਦਾ ਭੈ ਯਹੂਦਾ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਸਾਰੇ ਰਾਜਾਂ ਉੱਤੇ ਛਾ ਗਿਆ, ਇੱਥੋਂ ਤੀਕ ਕਿ ਉਹਨਾਂ ਨੇ ਯਹੋਸ਼ਾਫਾਟ ਦੇ ਨਾਲ ਕਦੇ ਵੀ ਲੜਾਈ ਨਾ ਕੀਤੀ ਅਤੇ ਕਈ ਫਲਿਸਤੀ ਯਹੋਸ਼ਾਫਾਟ ਦੇ ਕੋਲ ਨਜ਼ਰਾਨੇ ਅਤੇ ਖਰਾਜ ਵਿੱਚ ਚਾਂਦੀ ਲੈ ਆਏ ਅਤੇ ਅਰਬ ਦੇ ਲੋਕ ਵੀ ਉਸ ਦੇ ਕੋਲ ਇੱਜੜ ਲਿਆਏ, ਅਰਥਾਤ 7,700 ਮੇਂਢੇ ਔਰ 7,700 ਬੱਕਰੇ। ਅਤੇ ਯਹੋਸ਼ਾਫਾਟ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾ ਵਿੱਚ ਗੜ੍ਹ ਅਤੇ ਭੰਡਾਰਾਂ ਦੇ ਸ਼ਹਿਰ ਬਣਾਏ। ਯਹੂਦਾ ਦੇ ਸ਼ਹਿਰਾਂ ਵਿੱਚ ਉਸਦੇ ਬਹੁਤ ਸਾਰੇ ਕੰਮ ਕਾਜ ਸਨ ਅਤੇ ਯਰੂਸ਼ਲਮ ਵਿੱਚ ਉਸਦੇ ਸੂਰਮੇ ਯੋਧੇ ਰਹਿੰਦੇ ਸਨ ਅਤੇ ਉਹਨਾਂ ਦੀ ਗਿਣਤੀ ਉਹਨਾਂ ਦੇ ਪਿਓ ਦਾਦਿਆਂ ਦੇ ਘਰਾਣਿਆਂ ਅਨੁਸਾਰ ਇਹ ਸੀ। ਯਹੂਦਾ ਵਿੱਚੋਂ ਹਜ਼ਾਰਾਂ ਦੇ ਸਰਦਾਰ ਇਹ ਸਨ, ਸਰਦਾਰ ਅਦਨਾ ਅਤੇ ਉਹਦੇ ਨਾਲ 300,000 ਵੱਡੇ ਸੂਰਵੀਰ ਸਨ। ਉਸ ਤੋਂ ਦੂਜੇ ਦਰਜੇ ਉੱਤੇ ਸਰਦਾਰ ਯਹੋਹਾਨਾਨ, ਉਸ ਦੇ ਨਾਲ 280,000। ਉਸ ਤੋਂ ਹੇਠਾਂ ਜ਼ਿਕਰੀ ਦਾ ਪੁੱਤਰ ਅਮਸਿਆ ਸੀ, ਜਿਸ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਯਹੋਵਾ ਦੇ ਲਈ ਪੇਸ਼ ਕੀਤਾ ਸੀ ਅਤੇ ਉਹਦੇ ਨਾਲ 200,000 ਵੱਡੇ ਸੂਰਮੇ ਸਨ। ਅਤੇ ਬਿੰਜਾਮੀਨ ਵਿੱਚੋਂ ਅਲਿਆਯਾਦਾ ਇੱਕ ਵੱਡਾ ਸੂਰਮਾ ਸੀ ਅਤੇ ਉਹਦੇ ਨਾਲ ਧੁਣਖ ਅਤੇ ਢਾਲ ਨਾਲ 200,000 ਜਵਾਨ ਸਨ। ਅਤੇ ਉਸਦੇ ਹੇਠਾਂ ਯਹੋਜ਼ਾਬਾਦ ਸੀ ਅਤੇ ਉਸਦੇ ਨਾਲ 180,000 ਜਵਾਨ ਸਨ ਜੋ ਜੰਗ ਲਈ ਤਿਆਰ ਰਹਿੰਦੇ ਸਨ। ਇਹ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਇਹ ਉਹਨਾਂ ਤੋਂ ਵੱਖਰੇ ਸਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਸਾਰੇ ਯਹੂਦਾ ਦੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ। ਯਹੋਸ਼ਾਫਟ ਨੂੰ ਉਹਨਾਂ ਤੋਹਫ਼ਿਆਂ ਨੂੰ ਰੱਖਣ ਲਈ ਵੱਡੇ ਵੱਡੇ ਗੋਦਾਮ ਬਣਾਉਣੇ ਪੈਣੇ ਸਨ। ਜਦੋਂ ਯਹੂਦਾ ਵਿੱਚ ਰਾਜ ਪੁਨਰ ਸਥਾਪਿਤ ਹੋਇਆ ਤਾਂ ਇਸ ਦਾ ਅਸਰ ਉਹਨਾਂ ਸਾਰੀਆਂ ਗੁਆਂਢੀ ਕੌਮਾਂ ਉੱਪਰ ਵੀ ਪਿਆ, ਇੱਥੋਂ ਤੀਕ ਕਿ ਫਲਿਸਤੀ ਵੀ, ਜੋ ਕਿ ਦਾਊਦ ਦੇ ਦੁਸ਼ਮਣ ਸਨ, ਉਹ ਵੀ ਦੋਸਤ ਬਣ ਗਏ ਅਤੇ ਤੋਹਫ਼ੇ ਅਤੇ ਚਾਂਦੀ ਨਜ਼ਰਾਨੇ ਦੇ ਤੌਰ ਤੇ ਭੇਜੀ। ਇਸ ਦਾ ਅਸਰ ਅਰਬਾਂ ਉੱਪਰ ਵੀ ਪਿਆ, ਅਰਬਾਂ ਨੇ ਯਹੋਸ਼ਾਫਟ ਲਈ ਜਾਨਵਰਾਂ ਦੇ ਝੁੰਡਾਂ ਦੇ ਝੁੰਡ ਭੇਜੇ। ਤੁਸੀਂ ਇਹ ਵੀ ਵੇਖੋਗੇ ਕਿ ਉਹਦੇ ਖਿਲਾਫ਼ ਕੋਈ ਲੜਾਈ ਨਹੀਂ ਸੀ। ਅਧਿਆਤਮਿਕਤਾ ਪੁਨਰ ਸੁਰਜੀਤ ਹੋਣ ਨਾਲ ਯੁੱਧ ਦਾ ਇਲਾਜ ਹੋ ਜਾਂਦਾ ਹੈ। ਅਗਰ ਕੋਈ ਕੌਮ ਚਾਹੁੰਦੀ ਹੈ ਕਿ ਸ਼ਾਂਤੀ ਹੋਵੇ ਤਾਂ ਉਸ ਨੂੰ ਪਰਮੇਸ਼ਵਰ ਵੱਲ ਝੁਕਾ ਕਰਨਾ ਪਵੇਗਾ। ਇਹੀ ਪਰਮੇਸ਼ਵਰ ਦਾ ਵਿਧਾਨ ਹੈ ਅਤੇ ਹਮੇਸ਼ਾ ਰਿਹਾ ਹੈ। ਅਗਰ ਕਿਸੇ ਕੌਮ ਨੂੰ ਅਕਸਰ ਯੁੱਧ ਕਰਨਾ ਪੈ ਰਿਹਾ ਹੈ, ਇਸ ਦਾ ਕਾਰਨ ਇਹੀ ਹੈ ਕਿ ਉਹ ਕੌਮ ਪਰਮੇਸ਼ਵਰ ਤੋਂ ਬੇਮੁੱਖ ਹੋ ਚੁੱਕੀ ਹੈ। ਇਹ ਸ਼ਾਂਤੀ ਦਾ ਸਮਾਂ ਸੀ, ਪਰੰਤੂ ਯਹੋਸ਼ਾਫਟ ਨੇ ਆਪਣੀ ਸੁਰੱਖਿਆ ਲਈ ਫੌਜ ਰੱਖੀ ਹੋਈ ਸੀ। ਫੌਜੀ ਅਫਸਰਾਂ ਦੀ ਸੂਚੀ ਅਗਲੀਆਂ ਕੁਝ ਆਇਤਾਂ ਵਿੱਚ ਦਿੱਤੀ ਹੋਈ ਹੈ। ਉਹ ਇੱਕ ਮਹਾਨ ਸ਼ਾਸਕ ਹੈ। ਉਸਨੇ ਸੁਰੱਖਿਆ ਦੇ ਵਧੀਆ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਦੁਸ਼ਮਣ ਦੁਆਰਾ ਹਮਲੇ ਦੀ ਹਾਲਤ ਵਿੱਚ ਆਤਮਿਕ ਸੁਰੱਖਿਆ ਕੀਤੀ ਜਾ ਸਕੇ, ਪਰੰਤੂ ਪਰਮੇਸ਼ਵਰ ਨੇ ਉਸ ਨੂੰ ਸ਼ਾਂਤੀ ਹੀ ਦਿੱਤੀ। ਯਹੋਸ਼ਾਫਾਤ ਹਰ ਪੱਖ ਤੋਂ ਇੱਕ ਮਹਾਨ ਵਿਅਕਤੀ ਸੀ, ਪਰੰਤੂ ਹੁਣ ਅਸੀਂ ਉਸ ਨੂੰ ਅਜਿਹਾ ਕੁਝ ਕਰਦੇ ਵੇਖ ਰਹੇ ਹਾਂ ਜੋ ਕਿ ਯਕੀਨਨ ਕਰਨ ਦੇ ਯੋਗ ਨਹੀਂ ਹੈ। ਆਓ ਅਸੀਂ ਦੂਸਰਾ ਇਤਿਹਾਸ ਉਸਦਾ 18 ਅਧਿਆਏ ਉਸ ਦੀਆਂ ਪਹਿਲੀਆਂ 11 ਆਇਤਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚੋਂ ਪੜ੍ਹਦੇ ਹਾਂ। ਯਹੋਸ਼ਾਫਟ ਦਾ ਧਨ ਤੇ ਇੱਜ਼ਤ ਬਹੁਤ ਸੀ ਅਤੇ ਉਸਨੇ ਅਹਾਬ ਦੇ ਨਾਲ ਰਿਸ਼ਤਾ ਗੰਢਿਆ ਅਤੇ ਕੁਝ ਵਰ੍ਹਿਆਂ ਮਗਰੋਂ ਉਹ ਅਹਾਬ ਦੇ ਕੋਲ ਸਾਮਰੀਆ ਨੂੰ ਗਿਆ ਅਤੇ ਅਹਾਬ ਨੇ ਉਸਦੇ ਅਤੇ ਉਸਦੇ ਸਾਥੀਆਂ ਲਈ ਭੇਡਾਂ, ਬੱਕਰੇ ਅਤੇ ਬਹੁਤ ਸਾਰੇ ਢੱਗੇ ਕੱਟੇ ਅਤੇ ਉਹਨੂੰ ਆਪਣੇ ਨਾਲ ਰਾਮੋਥ ਗਿਲਿਆਦ ਉੱਤੇ ਚੜ੍ਹਾਈ ਕਰਨ ਲਈ ਪ੍ਰੇਰਿਆ। ਤਾਂ ਇਸਰਾਇਲ ਦੇ ਪਾਤਸ਼ਾਹ ਅਹਾਬ ਨੇ ਯਹੂਦਾ ਦੇ ਪਾਤਸ਼ਾਹ ਯਹੋਸ਼ਾਫਾਟ ਨੂੰ ਆਖਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਿਆਦ ਨੂੰ ਚੱਲੇਗਾ? ਉਸਨੇ ਉਹਨੂੰ ਆਖਿਆ, ਜਿਹਾ ਤੂੰ ਤਿਹਾ ਮੈਂ, ਜਿਹੇ ਤੇਰੇ ਲੋਕ ਤਿਹੇ ਮੇਰੇ ਲੋਕ, ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ। ਉਪਰੰਤ ਯਹੋਸ਼ਾਫਟ ਨੇ ਇਸਰਾਇਲ ਦੇ ਪਾਤਸ਼ਾਹ ਨੂੰ ਆਖਿਆ, ਪਹਿਲਾਂ ਜ਼ਰਾ ਯਹੋਵਾ ਤੋਂ ਵਚਨ ਦੀ ਤਾਂ ਪੁੱਛ ਕਰੀ। ਤਾਂ ਇਸਰਾਇਲ ਦੇ ਪਾਤਸ਼ਾਹ ਨੇ ਨਵੀਆਂ ਨੂੰ ਜੋ 400 ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ, ਕੀ ਅਸੀਂ ਰਾਮੋਥ ਗਿਲਿਆਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰੀਏ ਜਾਂ ਜਾਣ ਦੇਈਏ? ਉਹਨਾਂ ਨੇ ਆਖਿਆ, ਚੜ੍ਹ ਜਾਓ, ਕਿਉਂ ਜੋ ਪਰਮੇਸ਼ਵਰ ਉਹਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। ਤਾਂ ਯਹੋਸ਼ਾਫਟ ਨੇ ਆਖਿਆ, ਇਹਨਾਂ ਤੋਂ ਬਾਹਰ ਯਹੋਵਾ ਦਾ ਕੋਈ ਹੋਰ ਨਬੀ ਵੀ ਹੈ ਤਾਂ ਜੋ ਉਹਦੇ ਕੋਲੋਂ ਵੀ ਪੁੱਛੀਏ? ਤਾਂ ਇਸਰਾਇਲ ਦੇ ਪਾਤਸ਼ਾਹ ਨੇ ਯਹੋਸ਼ਾਫਟ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਹਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ, ਪਰ ਮੈਨੂੰ ਉਸ ਤੋਂ ਕਿਹੜ ਹੈ, ਕਿਉਂ ਜੋ ਉਹ ਮੇਰੇ ਵਿਖੇ ਭਲਿਆਈ ਦਾ ਨਹੀਂ ਸਗੋਂ ਬੁਰਿਆਈ ਦਾ ਕੰਮ ਵਾਚਦਾ ਹੈ। ਉਹ ਜਿਮਲਾ ਦਾ ਪੁੱਤਰ ਮਿਕਾਇਆ ਹੈ। ਯਹੋਸ਼ਾਫਟ ਨੇ ਆਖਿਆ, ਪਾਤਸ਼ਾਹ ਇਉਂ ਨਾ ਆਖੇ। ਤਦ ਇਸਰਾਇਲ ਦੇ ਪਾਤਸ਼ਾਹ ਨੇ ਇੱਕ ਖੁਸਰੇ ਨੂੰ ਸੱਦ ਕੇ ਆਖਿਆ, ਜਿਮਲਾ ਦੇ ਪੁੱਤਰ ਮਿਕਾਇਆ ਨੂੰ ਛੇਤੀ ਲਿਆ। ਇਸਰਾਇਲ ਦਾ ਪਾਤਸ਼ਾਹ ਅਤੇ ਯਹੂਦਾ ਦਾ ਪਾਤਸ਼ਾਹ ਯਹੋਸ਼ਾਫਾਟ ਆਪੋ ਆਪਣੀਆਂ ਰਾਜ ਗੱਦੀਆਂ ਉੱਤੇ ਪਾਤਸ਼ਾਹੀ ਵਸਤਰ ਪਹਿਨੇ ਹੋਏ ਇੱਕ ਪਿੜ ਵਿੱਚ ਜੋ ਸਾਮਰੀਆ ਦੇ ਫਾਟਕ ਅੱਗੇ ਸੀ ਬੈਠੇ ਹੋਏ ਸਨ ਅਤੇ ਸਾਰੇ ਨਵੀ ਉਹਨਾਂ ਦੇ ਅੱਗੇ ਅੱਗਾ ਮਵਾਚ ਰਹੇ ਸਨ। ਬਚਨ ਦੇ ਇਸ ਹਿੱਸੇ ਵਿੱਚ ਯਹੋਸ਼ਾਫਟ ਦਾ ਅਹਾਬ ਨਾਲ ਰਿਸ਼ਤਾ ਗੰਢਣ ਦਾ ਜ਼ਿਕਰ ਹੈ। ਯਹੋਸ਼ਾਫਟ ਨੇ ਅਹਾਬ ਨਾਲ ਦੋਸਤੀ ਗੰਢੀ, ਉਸਦੀ ਅਹਾਬ ਨਾਲ ਦੋਸਤੀ ਅਤੇ ਸਾਂਝ ਸੀ। ਇਹ ਨਾ ਯਕੀਨ ਕਰਨ ਯੋਗ ਲੱਗਦਾ ਹੈ। ਇਹ ਪਵਿੱਤਰ ਬਾਈਬਲ ਧਰਮ ਸ਼ਾਸਤਰ ਵਿੱਚ ਦਰਜ ਪੰਨਿਆਂ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਹੈ। ਇਹ ਤਾਂ ਅਜਿਹਾ ਕਹਿਣ ਦੇ ਤੁੱਲ ਹੈ ਕਿ ਦਿਨ ਅਤੇ ਰਾਤ ਇੱਕੋ ਵਕਤ ਹੋਵਣ, ਚਾਨਣ ਅਤੇ ਹਨੇਰਾ ਇੱਕੋ ਵਕਤ ਹੋਵੇ, ਇਹ ਦੋਵੇਂ ਇਕੱਠੇ ਕਿਵੇਂ ਰਹੇ? ਇਹ ਇੱਕ ਭੇਦ ਹੀ ਹੈ। ਅਧਿਆਤਮਿਕ ਤੌਰ ਤੇ ਇਹਨਾਂ ਵਿੱਚ ਕੋਈ ਸਮਾਨਤਾ ਨਹੀਂ ਹੈ। ਯਹੋਸ਼ਾਫਾਟ ਨਿੱਜੀ ਤੌਰ ਤੇ ਪਰਮੇਸ਼ਵਰ ਦੇ ਹੁਕਮ ਵਿੱਚ ਰਹਿਣ ਵਾਲਾ ਰਾਜਾ ਹੈ ਅਤੇ ਉਸਦੀ ਵਰਤੋਂ ਪਰਮੇਸ਼ਵਰ ਨੇ ਚੰਗੇ ਰਾਜ ਲਈ ਕੀਤੀ। ਉਹ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਦੇ ਵਚਨਾਂ ਤੇ ਵੀ ਵਿਸ਼ਵਾਸ ਕਰਦਾ ਹੈ। ਉਹ ਦੂਜੇ ਪਾਸੇ ਅਹਾਬ ਪਰਮੇਸ਼ਵਰ ਦੀ ਕਿਰਪਾ ਦਾ ਪਾਤਰ ਨਹੀਂ ਹੈ। ਉਹ ਪਰਮੇਸ਼ਵਰ ਨੂੰ ਘਿਣ ਕਰਦਾ ਹੈ। ਇਹ ਦੋਵੇਂ ਦੋਸਤ ਕਿਵੇਂ ਹੋ ਸਕਦੇ ਹਨ? ਉਹ ਇੱਕ ਦੂਸਰੇ ਦੀ ਸੰਗਤ ਦਾ ਆਨੰਦ ਕਿਵੇਂ ਮਾਣ ਸਕਦੇ ਹਨ? ਫਿਰ ਉਹਨਾਂ ਵਿੱਚ ਸਮਾਨਤਾ ਕੀ ਹੈ? ਇਸ ਉੱਤੇ ਅਸੀਂ ਥੋੜ੍ਹੀ ਘੋਖ ਕਰਦੇ ਹਾਂ। ਉਹਨਾਂ ਦੇ ਸੰਬੰਧ ਅਤੇ ਹਿੱਸੇਦਾਰੀ ਤਿੰਨ ਪਾਸੇ ਦੀ ਸੀ। ਇਹ ਸਾਰੀ ਦੀ ਸਾਰੀ ਪਦਾਰਥੀ ਕਾਰਨਾਂ ਅਤੇ ਸਰੀਰਕ ਕਾਰਨਾਂ ਕਰਕੇ ਖੜੀ ਹੈ। ਅਧਿਆਤਮਿਕ ਤੌਰ ਤੇ ਉਹਨਾਂ ਵਿੱਚ ਕੁਝ ਵੀ ਸਾਂਝਾ ਨਹੀਂ ਹੈ। ਸਭ ਤੋਂ ਪਹਿਲਾਂ ਦੋਹਾਂ ਵਿਚਕਾਰ ਵਿਵਹਾਰਕ ਰਿਸ਼ਤਾ ਵੀ ਸੀ। ਯਹੋਰਾਮ ਯਹੋਸ਼ਾਫਟ ਦਾ ਪੁੱਤਰ ਤੇ ਅਥਲਿਆ ਨਾਲ ਸ਼ਾਦੀ ਕੀਤੀ ਜੋ ਕਿ ਅਹਾਬ ਦੀ ਪੁੱਤਰੀ ਸੀ ਅਤੇ ਇਜ਼ਵੈਲ ਉਸਦੀ ਮਾਂ ਸੀ। ਅਥਲਿਆ ਇੱਕ ਖੁੰਖਾਰ ਅਤੇ ਜ਼ਾਲਮ ਔਰਤ ਸੀ ਜੋ ਕਿ ਆਪਣੇ ਮਾਪਿਆਂ ਦੇ ਰਾਸਤੇ ਤੇ ਚੱਲਦੀ ਸੀ। ਇਸ ਨੂੰ ਅਸੀਂ ਰਾਜਿਆਂ ਦੀ ਪੋਥੀ ਵਿੱਚ ਵੇਖ ਚੁੱਕੇ ਹਾਂ। ਮੇਰੇ ਖਿਆਲ ਅਨੁਸਾਰ ਇਹਨਾਂ ਦੋਹਾਂ ਆਦਮੀਆਂ ਨੇ ਸੋਚਿਆ ਹੋਣਾ ਹੈ ਕਿ ਉਹ ਯਹੂਦਾ ਅਤੇ ਇਸਰਾਇਲ ਵਿਚਕਾਰ ਸੰਬੰਧ ਪੱਕੇ ਕਰ ਸਕਣਗੇ ਅਤੇ ਸਾਮਰਾਜ ਬਟਵਾਰਾ ਹੁਣੋਂ ਬਚਾ ਲੈਣਗੇ। ਉਹਨਾਂ ਨੇ ਅਜਿਹਾ ਕਰਨ ਲਈ ਆਪਸੀ ਵਿਆਹ ਰਚਾਏ। ਉਹਨਾਂ ਨੇ ਜੋ ਕੁਝ ਕੀਤਾ ਉਹ ਗਲਤ ਸੀ। ਇਹ ਸਾਡੇ ਸਮਕਾਲੀ ਸੱਭਿਆਚਾਰ ਵਿੱਚ ਇੱਕ ਮਹੱਤਵਪੂਰਨ ਥਾਂ ਹੈ। ਇੱਥੇ ਦੱਖਣੀ ਸਾਡੇ ਮੁਲਕ ਵਿੱਚ ਤਲਾਕ ਦੀਆਂ ਦਰਾਂ ਵਿੱਚ ਵਾਧਾ ਹੋਣ ਕਰਕੇ ਅਸੀਂ ਆਗਵਾਨੀ ਕਰਦੇ ਹਾਂ। ਮੈਂ ਇਸ ਖੇਤਰ ਵਿੱਚ ਕੋਈ ਅਥਾਰਟੀ ਨਹੀਂ ਹਾਂ, ਮੈਂ ਇਸ ਵਿੱਚ ਕੋਈ ਅਧਿਕਾਰ ਨਹੀਂ ਰੱਖਦਾ। ਇੱਕ ਖਿੱਤਾ ਅਜਿਹਾ ਹੈ ਜਿਸ ਬਾਰੇ ਮੈਂ ਭਰੋਸੇ ਨਾਲ ਆਖ ਸਕਦਾ ਹਾਂ, ਇੱਕ ਵਿਸ਼ਵਾਸੀ ਅਤੇ ਇੱਕ ਅਣਵਿਸ਼ਵਾਸੀ, ਇੱਕ ਮਸੀਹੀ ਅਤੇ ਗੈਰ ਮਸੀਹੀ, ਇਹਨਾਂ ਨੂੰ ਕਿਸੇ ਹਾਲਤ ਵਿੱਚ ਵੀ ਵਿਆਹ ਨਹੀਂ ਕਰਨਾ ਚਾਹੀਦਾ। ਇੱਥੇ ਤੁਸੀਂ ਵੇਖੋਗੇ ਕਿ ਜ਼ਿਆਦਾ ਤ੍ਰਾਸਦੀ, ਜ਼ਿਆਦਾ ਦਿਲ ਦਰਦ ਅਤੇ ਦਿਲ ਦਾ ਟੁੱਟਣਾ, ਜ਼ਿਆਦਾ ਟੁੱਟੀਆਂ ਹੋਈਆਂ ਜ਼ਿੰਦਗੀਆਂ, ਇਹ ਇੱਕ ਸਮੱਸਿਆ ਦੀ ਵਜ੍ਹਾ ਨਾਲ ਭਟਕਦੇ ਹੋਏ ਬੱਚੇ ਜੋ ਕਿ ਟੁੱਟੇ ਹੋਏ ਵਿਆਹਾਂ ਦੀ ਉਪਜ ਹਨ। ਇਸ ਤੋਂ ਵੱਧ ਮੈਂ ਕਿਸੇ ਹੋਰ ਵਿਸ਼ੇ ਤੇ ਜ਼ਿਆਦਾ ਨਹੀਂ ਜਾਣਦਾ। ਪੌਲੁਸ ਰਸੂਲ ਇਸ ਬਾਰੇ ਖਾਸ ਤੌਰ ਤੇ ਲਿਖਦਾ ਹੈ, ਪਰਮੇਸ਼ਵਰ ਇੱਕ ਅਜਿਹੇ ਮਸੀਹੀ ਦੇ ਬਾਰੇ ਕਾਫੀ ਕੁਝ ਕਹਿੰਦਾ ਹੈ ਜੋ ਕਿ ਜਾਣ ਬੁੱਝ ਕੇ ਇੱਕ ਗੈਰ ਮਸੀਹੀ ਨਾਲ ਵਿਆਹ ਕਰਨ ਲਈ ਧੋਖੇ ਦੇ ਜਾਲ ਵਿੱਚ ਫਸ ਜਾਂਦਾ ਹੈ, ਅਤੇ ਇਹ ਇੱਕ ਜਾਲ ਤੇ ਧੋਖਾ ਹੀ ਹੈ। ਦੂਸਰਾ, ਯਹੋਸ਼ਾਫਟ ਅਤੇ ਅਹਾਬ ਦਾ ਮੰਡੀਕਰਨ ਦਾ ਸਮਝੌਤਾ ਸੀ। ਇਸ ਬਾਰੇ ਰਾਜਿਆਂ ਦੀ ਪਹਿਲੀ ਪੋਥੀ ਉਸਦੇ 22 ਅਧਿਆਏ ਵਿੱਚ ਅਤੇ ਦੂਸਰਾ ਇਤਿਹਾਸ ਦੀ 20 ਅਧਿਆਏ ਵਿੱਚ ਦਰਜ ਹੈ। ਸਮੁੰਦਰੀ ਜਹਾਜ਼ ਅਨਾਜ ਅਤੇ ਸੋਨੇ ਦੇ ਵਪਾਰ ਲਈ ਭੇਜੇ ਗਏ ਸਨ। ਇਸੇ ਦੌਰਾਨ ਇਹ ਕਾਰਗੋ ਦੁਰਘਟਨਾ ਕਾਰਨ ਗੁੰਮ ਹੋ ਗਿਆ ਸੀ। ਪਰਮੇਸ਼ਵਰ ਇਸ ਸਮਝੌਤੇ ਨੂੰ ਆਸ਼ੀਰਵਾਦ ਨਹੀਂ ਦੇ ਸਕਦਾ ਸੀ। ਤੀਸਰੇ, ਯਹੋਸ਼ਾਫਟ ਅਤੇ ਅਹਾਬ ਦਾ ਸੈਨਿਕ ਸਮਝੌਤਾ ਸੀ। ਅਹਾਬ ਦੀ ਸੀਰੀਆ ਨਾਲ ਲੱਗਦੀ ਸੀ, ਇਸ ਕਰਕੇ ਉਸਨੇ ਯਹੋਸ਼ਾਫਟ ਨੂੰ ਸਮਝੌਤਾ ਕਰਨ ਲਈ ਕਿਹਾ ਅਤੇ ਉਸ ਨਾਲ ਰਾਮੋਥ ਗਿਲਿਆਦ ਦੀ ਬਹੁਤ ਵੱਡੀ ਸੌਗਾਤ ਦਿੱਤੀ ਅਤੇ ਇਸ ਤਰ੍ਹਾਂ ਉਸਨੇ ਯਹੋਸ਼ਾਫਟ ਨੂੰ ਕਾਇਲ ਕੀਤਾ। ਉੱਤਰੀ ਰਾਜ ਦੀਆਂ ਫੌਜਾਂ ਜਿਸ ਕੰਮ ਨੂੰ ਦੱਖਣੀ ਸਾਮਰਾਜ ਦੇ ਖਿਲਾਫ ਨਾ ਕਰ ਸਕੀਆਂ, ਅਹਾਬ ਨੇ ਉਹੀ ਕੰਮ ਯਹੋਸ਼ਾਫਟ ਨੂੰ ਨਾਲ ਲੈ ਕੇ ਸੀਰੀਆ ਨਾਲ ਯੁੱਧ ਕੀਤਾ। ਇਸ ਲੜਾਈ ਦੀ ਰੂਸਵੈਲਟ ਅਤੇ ਚਰਚਿਲ ਨਾਲ ਹੋਈ ਲੜਾਈ ਦਾ ਚੇਤਾ ਆਉਂਦਾ ਹੈ। ਅੱਜ ਕੱਲ੍ਹ ਜੋ ਸਮਝੌਤੇ ਕੀਤੇ ਜਾਂਦੇ ਹਨ ਉਹ ਅਜਿਹੇ ਹਨ ਜੋ ਕਿ ਨਹੀਂ ਕਰਨੇ ਚਾਹੀਦੇ ਅਤੇ ਜਿਨ੍ਹਾਂ ਦਾ ਪਰਮੇਸ਼ਵਰ ਆਸ਼ੀਰਵਾਦ ਨਹੀਂ ਦੇ ਸਕਦਾ। ਯਹੋਸ਼ਾਫਟ ਹੁਣ ਅਹਾਬ ਦੇ ਕੁਨਵੇ ਵਿੱਚ ਹੈ ਕਿਉਂਕਿ ਉਸਨੇ ਆਪਣੇ ਬੱਚਿਆਂ ਦੇ ਵਿਆਹ ਆਪਸ ਵਿੱਚ ਕਰ ਦਿੱਤੇ ਹਨ। ਅੱਗੇ ਅਸੀਂ ਦੇਖਦੇ ਹਾਂ ਕਿ ਯਹੋਸ਼ਾਫਟ ਕਹਿੰਦਾ ਹੈ, ਆਓ ਅਸੀਂ ਪਤਾ ਕਰੀਏ ਕਿ ਪਰਮੇਸ਼ਵਰ ਦਾ ਇਸ ਬਾਰੇ ਕੀ ਕਹਿਣਾ ਹੈ। ਸੋ ਅਹਾਬ ਆਪਣੀ ਸਾਰੀ ਨਵੀਆਂ ਦੀ ਫੌਜ ਬੁਲਾ ਲੈਂਦਾ ਹੈ। ਹੁਣ ਯਹੋਸ਼ਾਫਟ ਕਾਫੀ ਸਮਝਣਯੋਗ ਬੁੱਧੀ ਇਹ ਜਾਣਨ ਵਾਲੇ ਰੱਖਦਾ ਹੈ ਕਿ ਇੱਥੇ ਕੁਝ ਨਾ ਕੁਝ ਜ਼ਰੂਰ ਗਲਤ ਹੈ। ਅੱਜ ਦੇ ਯੁੱਗ ਵਿੱਚ ਅਜਿਹੇ ਕਈ ਆਦਮੀ ਹਨ ਜੋ ਕਿ ਉਸ ਮਨੁੱਖ ਨੂੰ ਘਿਰਣਾ ਕਰਦੇ ਹਨ ਜੋ ਪਰਮੇਸ਼ਵਰ ਦਾ ਉਪਦੇਸ਼ ਦਿੰਦਾ ਹੈ। ਜਿਸ ਕਲੀਸੀਆ ਵਿੱਚ ਮੈਂ ਕਈ ਵਾਰੀ ਸੇਵਾ ਕੀਤੀ ਉੱਥੇ ਬਣੇ ਥੜੇ ਉੱਪਰ ਇੱਕ ਨਿਸ਼ਾਨ ਸੀ ਜਿਸ ਨੂੰ ਮੈਂ ਹਰ ਰੋਜ਼ ਪੜ੍ਹਦਾ ਸੀ। ਜਦ ਮੈਂ ਬੋਲਣ ਲਈ ਖੜ੍ਹਦਾ ਸੀ ਇਹ ਸ਼ਬਦ ਸਨ, ਸ਼੍ਰੀਮਾਨ ਜੀ ਅਸੀਂ ਯੀਸ਼ੂ ਨੂੰ ਵੇਖਾਂਗੇ। ਮੈਨੂੰ ਉਹ ਪਸੰਦ ਸੀ। ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਸੀ ਕਿ ਸੰਗਤ ਦੀ ਤਰਫ ਉਸ ਥੜੇ ਉੱਪਰ ਇੱਕ ਹੋਰ ਉਪਦੇਸ਼ ਦੀ ਆਇਤ ਵੀ ਹੋਣੀ ਚਾਹੀਦੀ ਹੈ। ਫਿਰ ਕੀ ਮੈਂ ਸੱਚੀ ਗੱਲ ਆਖਣ ਨਾਲ ਤੁਹਾਡਾ ਵੈਰੀ ਬਣ ਗਿਆ? ਰਾਜਿਆਂ ਦੀ ਪਹਿਲੀ ਪੋਥੀ ਦੀ ਆਇਤ 22 ਵਿੱਚ ਮਿਕਾਇਆ ਆਪਾਰੇ ਦਰਜ ਹੈ। ਉਸਨੇ ਅਹਾਬ ਨੂੰ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਸੱਚ ਦੀ ਜਾਣਕਾਰੀ ਦਿੱਤੀ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ 400 ਨਬੀ ਅਹਾਬ ਨੂੰ ਕਹਿ ਰਹੇ ਸਨ, ਸੀਰੀਆ ਦੇ ਰਾਜੇ ਦੇ ਖਿਲਾਫ਼ ਜਾ ਕੇ ਜੰਗ ਕਰੋ। ਇਸ ਤੋਂ ਬਾਅਦ 12 ਤੋਂ ਲੈ ਕੇ 27 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਸੰਦੇਸ਼ ਵਾਹਕ ਮਿਕਾਇਆ ਨੂੰ ਸਲਾਹ ਦਿੰਦਾ ਹੈ ਕਿ ਉਹ ਵੀ ਉਹਨਾਂ ਨਵੀਆਂ ਦੇ ਨਾਲ ਮੈਦਾਨੇ ਜੰਗ ਵਿੱਚ ਜਾਵੇ। ਉਸ ਸੰਦੇਸ਼ ਵਾਹਕ ਦੱਸਦਾ ਹੈ ਕਿ ਬਾਕੀ ਨਵੀ ਵੀ ਯੁੱਧ ਦੇ ਮੈਦਾਨ ਵਿੱਚ ਜਾਣ ਲਈ ਤਿਆਰ ਹੋ ਗਏ ਹਨ। ਮਿਕਾਇਆ ਇਸ ਨਾਲ ਨਵੀਆਂ ਦੀ ਸਲਾਹ ਤੋਂ ਭੈਭੀਤ ਨਹੀਂ ਹੋਇਆ। ਉਹ ਉਹੀ ਕਹਿੰਦਾ ਹੈ ਜੋ ਪਰਮੇਸ਼ਵਰ ਨੇ ਉਸਨੂੰ ਕਹਿਣ ਲਈ ਕਿਹਾ ਹੈ। ਤੁਹਾਨੂੰ ਉਸਦਾ ਪੱਕਾ ਨੇਚਾ ਹੋਣਾ ਚਾਹੀਦਾ ਹੈ। ਮਿਕਾਇਆ ਮਖੌਲੀਆ ਵੀ ਸੀ। ਮੈਂ ਇਸ ਦਾ ਲੁਤਫ ਲੈਂਦਾ ਹਾਂ। ਬਾਈਬਲ ਵਿੱਚ ਵੀ ਇਸ ਸੰਬੰਧ ਵਿੱਚ ਕਾਫੀ ਕੁਝ ਦਰਜ ਹੈ। ਇਹ ਦ੍ਰਿਸ਼ ਇਸ ਤਰ੍ਹਾਂ ਹੁੰਦਾ ਹੈ, ਦੋ ਰਾਜੇ ਸਿੰਘਾਸਣਾਂ ਤੇ ਬੈਠੇ ਹਨ, 400 ਆਦਮੀ ਉਹਨਾਂ ਦੇ ਦੁਆਲੇ ਦੌੜ ਰਹੇ ਹਨ ਅਤੇ ਕਹਿ ਰਹੇ ਹਨ, ਜਾਓ ਜਾਓ ਲੜੋ। ਹੁਣ ਮਿਕਾਇਆ ਕੌੜੀ ਮਸ਼ਕਰੀ ਕਰਦਾ ਹੋਇਆ ਉਹਨਾਂ ਆਦਮੀਆਂ ਨੂੰ ਮਿਲ ਕੇ ਕਹਿੰਦਾ ਹੈ, ਜਾਓ ਜਾਓ ਲੜਾਈ ਕਰੋ। ਅਹਾਬ ਉਸਨੂੰ ਕਹਿੰਦਾ, ਮੈਨੂੰ ਬੱਚਾ ਸਮਝਣਾ ਬੰਦ ਕਰ, ਤੂੰ ਮੈਨੂੰ ਬੇਵਕੂਫ ਨਹੀਂ ਬਣਾ ਸਕਦਾ। ਮੈਂ ਜਾਣਦਾ ਹਾਂ ਤੂੰ ਉਹਨਾਂ ਨਾਲ ਸਹਿਮਤ ਨਹੀਂ ਹੈ। ਹੁਣ ਮਿਕਾਇਆ ਸੰਜੀਦਾ ਹੋ ਜਾਂਦਾ ਹੈ। ਇੱਥੇ ਪਰਮੇਸ਼ਵਰ ਦਾ ਸੁਨੇਹਾ ਹੈ, ਨਾ ਸਿਰਫ ਉਹ ਲੜਾਈ ਹੀ ਹਾਰਨਗੇ ਪਰੰਤੂ ਅਹਾਬ ਦਾ ਕਤਲ ਵੀ ਹੋ ਜਾਵੇਗਾ। ਇਸਰਾਇਲ ਦਾ ਰਾਜਾ ਯਹੋਸ਼ਾਫਾਟ ਨੂੰ ਕਹਿੰਦਾ ਹੈ, ਮੈਂ ਤੈਨੂੰ ਇਹ ਦੱਸਦਾ ਹਾਂ, ਮੈਂ ਦੱਸਦਾ ਹਾਂ ਕਿ ਉਹ ਕੁਝ ਵੀ ਭਵਿੱਖਬਾਣੀ ਨਹੀਂ ਕਰੇਗਾ, ਪਰੰਤੂ ਮੇਰਾ ਬੁਰਾ ਹੀ ਕਰੇਗਾ। ਇਹ ਬੇਤੁਕਾ ਤੇ ਹਾਸੋਹੀਣਾ ਹੈ। ਕੀ ਤੁਸੀਂ ਮੰਨ ਸਕਦੇ ਹੋ ਕਿ ਪਰਮੇਸ਼ਵਰ ਬੋਰਡ ਦੇ ਡਾਇਰੈਕਟਰਾਂ ਦੀ ਮੀਟਿੰਗ ਸੱਦੇਗਾ ਕਿ ਉਸ ਨੂੰ ਕੀ ਕਰਨਾ ਚਾਹੀਦਾ? ਪਰਮੇਸ਼ਵਰ ਕਿਸੇ ਦੀ ਨਸੀਹਤ ਨਹੀਂ ਸੁਣਦਾ। ਮੇਰੇ ਅਜ਼ੀਜ਼ੋ, ਇਹ ਕਿੰਨਾ ਖਿਜਾਉਣ ਵਾਲਾ ਮਸ਼ਕੂਲਾ ਹੈ। ਇੱਥੇ ਸਭ ਕਿਸਮ ਦੇ ਸੁਝਾਅ ਹਨ। ਮਿਕਾਇਆ ਦੀ ਬੇਤੁਕੀ ਸਿੱਖਿਆ ਵਾਲੀ ਕਹਾਣੀ ਦੱਸਣ ਦਾ ਢੰਗ ਚਲਾਕੀ ਵਾਲਾ ਹੈ। ਉਹ ਕਹਿੰਦਾ ਹੈ ਕਿ ਬਾਲ ਦੇ ਸਾਰੇ ਨਵੀ ਝੂਠਿਆਂ ਦਾ ਇਕੱਠ ਹਨ। ਹੁਣ ਮਿਕਾਇਆ ਦੀ ਨਸੀਹਤ ਵੱਲ ਆਹਾਬ ਕੋਈ ਧਿਆਨ ਨਹੀਂ ਦੇ ਰਿਹਾ। ਉਹ ਮਿਕਾਇਆ ਨੂੰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੰਦਾ ਹੈ। ਹੁਣ ਮਿਕਾਇਆ ਦੇ ਜੁਦਾ ਹੋਣ ਦਾ ਦ੍ਰਿਸ਼ ਹੈ। ਉਹ ਅੱਗੇ ਜੋ ਕਹਿੰਦਾ ਹੈ ਉਸਦਾ ਜ਼ਿਕਰ ਅਸੀਂ 28 ਤੋਂ ਲੈ ਕੇ 34 ਆਇਤਾਂ ਵਿੱਚ ਪਰਮੇਸ਼ਵਰ ਦੇ ਵਚਨ ਵਿੱਚ ਪੜ੍ਹਦੇ ਹਾਂ। ਉੱਥੇ ਉਹ ਆਹਾਬ ਪੂਰਨ ਤੌਰ ਤੇ ਧੋਖੇਵਾਜ ਸੀ। ਲੜਾਈ ਵਿੱਚ ਇੱਕੋ ਇੱਕ ਆਦਮੀ ਜਿਸ ਨੇ ਸ਼ਾਹੀ ਲਿਬਾਸ ਪਾਇਆ ਹੋਇਆ ਸੀ, ਉਹ ਯਹੋਸ਼ਾਫਾਟ ਸੀ। ਚਲਾਕ ਆਹਾਬ ਨੇ ਭੇਸ ਬਦਲ ਰੱਖਿਆ ਸੀ। ਵਚਨ ਵਿੱਚ ਲਿਖਿਆ ਹੈ, ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧੁਣੋਂ ਖਿੱਚ ਕੇ ਇਸਰਾਇਲ ਦੇ ਪਾਤਸ਼ਾਹ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ, ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਲੈ ਚੱਲ, ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ। ਅਤੇ ਲੜਾਈ ਉਸ ਦਿਨ ਵੱਧ ਗਈ, ਪਰ ਤਾਂ ਵੀ ਇਸਰਾਇਲ ਦੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰੱਥ ਉੱਤੇ ਥੰਮਿਆ ਰਿਹਾ ਅਤੇ ਸੂਰਜ ਦੇ ਆਂਥਣ ਦੇ ਵੇਲੇ ਉਹ ਮਰ ਗਿਆ। ਯਹੋਸ਼ਾਫਾਟ ਦੇ ਜ਼ਿੰਦਾ ਬਚ ਜਾਣ ਦਾ ਇੱਕੋ ਇੱਕ ਕਾਰਨ ਸੀ, ਕਿਉਂਕਿ ਉਸ ਦੀ ਤਰਫੋਂ ਪਰਮੇਸ਼ਵਰ ਨੇ ਦਖਲ ਦਿੱਤਾ ਸੀ। ਬੁੱਢਾ ਆਹਾਬ ਬਹੁਤ ਸੰਤੁਸ਼ਟ ਮਹਿਸੂਸ ਕਰ ਰਿਹਾ ਹੈ। ਆਪਣੀ ਚਲਾਕੀ ਕਰਕੇ ਉਹ ਲੜਾਈ ਵਿੱਚੋਂ ਬਚ ਆਉਣ ਦੀ ਆਸ ਰੱਖਦਾ ਹੈ, ਪਰੰਤੂ ਦੇਖੋ ਕੀ ਭਾਣਾ ਵਰਤਦਾ ਹੈ। ਸੀਰੀਆ ਵੱਲ ਇੱਕ ਸਿਪਾਹੀ ਜੋ ਖਤਮ ਹੋ ਰਿਹਾ ਸੀ, ਉਹ ਤੀਰ ਜੋ ਉਸਦੇ ਤਰਕਸ਼ ਵਿੱਚ ਰਹਿ ਗਿਆ ਸੀ ਉਸ ਨਾਲ ਮਰ ਰਿਹਾ ਸੀ। ਉਸ ਨੇ ਆਪਣਾ ਕਮਾਨ ਕੱਢਿਆ ਅਤੇ ਹਿੰਮਤ ਨਾਲ ਅਜਿਹਾ ਕੀਤਾ। ਉਹ ਕਿਸੇ ਤੇ ਨਿਸ਼ਾਨਾ ਨਹੀਂ ਬਣ ਰਿਹਾ ਸੀ, ਪਰੰਤੂ ਉਸ ਤੀਰ ਉੱਪਰ ਬੁੱਢੇ ਆਹਾਬ ਦਾ ਨਾਂ ਲਿਖਿਆ ਹੋਇਆ ਸੀ ਅਤੇ ਉਹ ਤੀਰ ਉਸ ਦੇ ਜਾ ਕੇ ਵੱਜਾ। ਉਹ ਮਰ ਗਿਆ ਜਿਵੇਂ ਮਿਕਾਇਆ ਨੇ ਭਵਿੱਖਬਾਣੀ ਕੀਤੀ ਹੋਈ ਸੀ। ਯਹੋਸ਼ਾਫਾਟ ਇੱਕ ਉਦਾਸ ਅਤੇ ਬੁੱਧੀਵਾਨ ਵਿਅਕਤੀ ਦੇ ਤੌਰ ਤੇ ਵਾਪਸ ਘਰ ਪਰਤ ਗਿਆ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ, ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।